ਮਾਰੂ ਮਹੱਲਾ ਪਹਿਲਾ ਲਾਲਾ ਗਾੜ ਵਿਛੋੜਿਆ
ਵਾਹਿਗੁਰੂ ਖਾਲਸਾ ਸਤਿਗੁਰੂ ਜੀ ਸਾਡੀ ਨਵਾਜੀ ਗੁਰੂ ਖਾਲਸਾ ਸਾਹਿਬ ਸੁਣੇ ਜੀਓ ਗਰੀਬ ਨਿਵਾਜ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਗੁਰਤਾ ਗੱਡੀ ਤੋਂ ਬਿਰਾਜਮਾਨ ਦਾ ਗੁਰਪੁਰਬ ਹੈ। ਆਪ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਗਰੀਬ ਨਿਵਾਜ ਅੰਤਰਜਾਮੀ ਪਿਛਲੇ ਵਰਦਾਨ ਬਾਬਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚਾਰਨ ਕੀਤਾ ਵੀ ਚਿਤਨ ਨਾਟਕ ਵਿੱਚ ਬੇਦੀ ਭਰੋ ਪ੍ਰਸੰਨ ਰਾਜ ਕਹਿ ਪਾਇਕ ਬੇਦ ਭਰੋ ਵਰਦਾਨ ਹੀ ਹਿਸਾਇਕ ਜਬ ਕਲਮੇ ਹਮ ਨਾਨਕਾਨ ਕਹਾਏ ਹੈ ਉਹ ਜਗਤ ਪੂਜ ਕਰ ਤੋ ਪਰਮ ਪਰ ਪਾਏ ਹੈ ਸਾਰੇ ਜਿਹਨੇ ਵੇਦ ਪਛੜੇ ਸੋ ਬੇਦੀ ਕਹਾਏ ਜਿਹਨਾਂ ਨੂੰ ਵੇਦ ਨੂੰ ਪੜਿਆ ਸੀ ਕਾਸ਼ੀ ਵਿੱਚ ਜਾ ਕੇ ਲਵੀ ਸਰਬ ਜੀਤੇ ਕੁਸੀ ਸਰਬ ਹਾਰੇ ਬਚੇ ਜੇ ਪ੍ਰਾਣ ਲੈ ਕੇ ਪਧਾਰੇ ਜਿਹੜੇ ਬਚੇ ਸੀ ਪ੍ਰਾਣ ਲੈ ਕੇ ਚਲੇ ਗਏ ਜਿਹਨੇ ਵੇਦ ਪਠੇ ਸੋ ਬੇਦੀ ਕਹਾਏ ਤੇ ਮੈਂ ਧਰਮ ਕੇ ਕਰਮ ਨੀਕੇ ਚਲਾਏ ਇਸ ਪ੍ਰਕਾਰ ਜਿਹਨਾਂ ਨੂੰ ਵੇਦ ਪੜਿਆ ਕਿਸੂ ਦੀ ਅਸੀਂ ਕਿਉਂ ਕਾਲਰਾ ਉਸਦਾ ਨਾਮ ਸੀ ਉਹ ਬੇਦੀਆਂ ਕਹਾਉਣ ਲੱਗ ਗਏ ਬਾਕੀ ਜਿਹੜਾ ਕਾਲ ਕੇਤ ਸੀ ਉਸ ਤੋਂ ਜਿਹੜੀ ਬਲ ਚਲੀ ਉਹ ਸੋਢੀ ਕਹਾਉਂਦੇ ਸਨ ਇਸ ਪ੍ਰਕਾਰ ਸਾਹਿਬ ਸਮੇਗੀ ਲਹੂ ਤੇ ਕਿਸੂ ਦੀ ਅਸ ਵਿੱਚੋਂ ਇਹ ਦੋਵੇਂ ਕੁਲਾਂ ਗੁਰੂ ਮਹਾਰਾਜ ਸਾਹਿਬ ਦੀਆਂ ਹਨ ਲਹੂ ਦੀ ਅਸ ਵਿੱਚੋਂ ਸੋਢੀ ਹਨਗੇ ਕਿਸੂ ਦੀ ਅਸ ਵਿੱਚੋਂ ਬੇਦੀ ਹਨਗੇ ਅਤੇ ਲਕਸ਼ਮਣ ਦਾ ਚੰਦਰ ਕੇਤ ਪੁੱਤਰ ਹੋਇਆ ਹੈ ਉਸ ਤੋਂ ਚੰਦਰਵੰਸ਼ੀ ਹੋਏ ਹਨ ਅਤੇ ਸੱਤਰਘਣ ਦਾ ਪੁੱਤਰ ਸਹਿਜ ਸਿੰਘ ਤੱਕ ਹੋਇਆ ਉਸ ਤੋਂ ਕਿਹੜੇ ਦੀ ਬੰਸ਼ ਚੱਲੀ ਹੈ ਅਤੇ ਭਰਤ ਦਾ ਪੁੱਤਰ ਭੱਲੜ ਹੋਇਆ ਹੈ ਉਸ ਤੋਂ ਭੱਲੇ ਬੰਸ਼ ਚੱਲੀ ਹੈ ਕਿ ਇੱਕੋ ਹੀ ਰਾਮ ਚੰਦਰ ਜੀ ਦੀ ਸੰਤਾਨ ਤੇ ਭਰਾਵਾਂ ਦੀ ਦਸ਼ਰਥ ਦੇ ਪੁੱਤਰ ਪੁੱਤ ਆਦਿਕ ਇਹ ਸਾਰਿਆਂ ਵਿੱਚ ਮੂੰਹੀਆਂ ਚਾਰ ਚੱਲੀਆਂ ਹਨ ਜਿਹਨਾਂ ਵਿੱਚੋਂ ਬੇਦੀ ਕੁਸੂ ਦੀ ਅਰਸ ਜਿਹੜੇ ਸਨ ਉਹ ਬੇਦੀ ਸਨ ਅਤੇ ਲਹੂ ਦੀ ਜਿਹੜੇ ਅਰਸ ਸਨ ਉਹ ਸੋਢੀ ਸਨ ਜਿਹੜੇ ਭਰਤ ਦੇ ਪੁੱਤਰ ਭੱਲਣ ਸਨ ਉਹ ਤੋਂ ਭੱਲੇ ਸਾਹਿਬਜ਼ਾਦੇ ਹੋਏ ਸਨ ਅਤੇ ਜੋ ਸੱਤਰ ਘੰਟ ਦਾ ਤਖ ਨਵੇਂ ਪੁੱਤਰ ਸੀ ਉਸ ਤੋਂ ਤੇਲ ਹੋਏ ਹੈ ਇਸ ਪ੍ਰਕਾਰ ਇਹ ਸਾਰੀਆਂ ਮੂਹੀਆਂ ਜਿਹੜੀਆਂ ਹਨ ਬੇਦੀ ਬੰਸ ਸੋਢ ਬੰਸ ਅਤੇ ਇਸੇ ਪ੍ਰਕਾਰ ਭੱਲੇ ਬੰਸ ਤੇ ਤੇਹਣ ਬੰਸ ਜਿਹੜੀ ਹੈ ਇਹ ਚਾਰੇ ਇਸ ਪ੍ਰਕਾਰ ਦੇ ਰਾਮਚੰਦਰ ਦੇ ਭਰਾਵਾਂ ਦੀ ਤੇ ਰਾਮਚੰਦਰ ਦੇ ਪੁੱਤਰਾਂ ਦੀ ਅਸ ਚੋਂ ਹੋਏ ਹੈ ਇਸ ਪ੍ਰਕਾਰ ਇਹ ਬੰਸ਼ ਚੱਲੀ ਹੈ ਜਿਹੜੀ ਇਸ ਬੰਸ਼ ਵਿੱਚ ਸੋਧੀਆਂ ਦਾ ਵੀ ਕੋਈ ਨੂੰ ਮਹਾਰਾਜ ਸਾਹਿਬ ਭਾਗ ਲਾਉਣ ਵਾਲੇ ਸੋਧੀਆਂ ਦੀ ਕੋਈ ਨੂੰ ਵੀ ਆਕਾਸ਼ ਵਿੱਚ ਗੁਰੂ ਸਾਹਿਬ ਸੂਰਜ ਦੀ ਨਿਆਲੀ ਪ੍ਰਕਾਸ਼ ਹੋ ਰਹੀ ਹੈ 1591 ਵਿਕਰਮੀ ਵਿੱਚ ਆਪ ਜੀ ਦਾ ਕੱਤਕ ਵਧੀ ਦੋ ਨੂੰ ਉਤਾਰ ਹੋਇਆ ਹੈ 1591 ਵਿਕਰਮੀ ਵਿੱਚ ਆਪ ਜੀ ਕੱਤਕ ਵਧੀ ਦੋ ਨੂੰ ਉਤਾਰ ਧਾ ਰਿਹਾ ਹੈ ਜਦੋਂ ਗੁਰੂ ਮਹਾਰਾਜ ਸਾਹਿਬ ਦਾ ਅਵਤਾਰ ਹੋਇਆ ਹੈ ਗੁਰਪ੍ਰਕਾਸ਼ ਸੂਰਜ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਉਸ ਵੇਲੇ ਸਾਹਿਬ ਸਿੰਘ ਨਦੀਆਂ ਦੁੱਧ ਦੀਆਂ ਵਾਪੀਆਂ ਜਿਹੜੇ ਉੱਥੇ ਇਸ਼ਨਾਨ ਕਰਨ ਵਾਸਤੇ ਸਵਾ ਪੈਰ ਚੜ ਕੇ ਗਏ ਸੀ ਉਹਨਾਂ ਨੇ ਆਪਦੇ ਜੋ ਪਾਤਰ ਵੇਖੇ ਦੁੱਧ ਦੇ ਭਰੇ ਹੋਏ ਵੇਖੇ ਕਿਉਂ ਗੁਰੂ ਰਾਮਦਾਸ ਸਾਹਿਬ ਜੀ ਦਾ ਚੂਨੇ ਮੰਡੀ ਵਿੱਚ ਲਾਹੌਰ ਵਿੱਚ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਹੈ ਆਪ ਜੀ ਨੇ ਬਾਲਕ ਅਵਸਥਾ ਜੀ ਮਾਤਾ ਪਿਤਾ ਦੀ ਆਗਿਆ ਵੀ ਚੱਲਦੇ ਰਹੇ ਮਾਤਾ ਪਿਤਾ ਜੀ ਨੇ ਕਿਹਾ ਕਿ ਤੁਸੀਂ ਇਹ ਪੁੱਤਰ ਤੁਹਾਡੇ ਖੂਨ ਹੈ ਤੁਹਾਡਾ ਸਰੀਰ ਹੈ ਤੁਹਾਡੇ ਜਿਵੇਂ ਸਹਾਣ ਦੇ ਜਿਹੜੇ ਬੱਚੇ ਹਨ ਉਹ ਸਾਰੇ ਕੋਈ ਨਾ ਕੋਈ ਕੰਮ ਕਰਦੇ ਹੈ ਤੁਹਾਨੂੰ ਵੀ ਕੋਈ ਕੰਮ ਕਰਨਾ ਚਾਹੀਦਾ ਮਾਤਾ ਪਿਤਾ ਦੀ ਆਗਿਆ ਪਾ ਕੇ ਸੱਤ ਵਚਨ ਜੋ ਆਪ ਆਗਿਆ ਕਰੋ ਇਹਨਾਂ ਨੂੰ ਘੁੰਮਣੀਆਂ ਮਾਤਾ ਜੀ ਨੂੰ ਵਾਲ ਕੇ ਦਿੱਤੀਆਂ ਆਪ ਜੀ ਘੁੰਮਣੀਆਂ ਲੈ ਕੇ ਬਾਜ਼ਾਰ ਵਿੱਚ ਪੁੱਜੇ ਹਨ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਦੇ ਹਜ਼ੂਰ ਸੰਗਤ ਚਲੀ ਆ ਰਹੀ ਸੀ ਉਹ ਸੰਗਤਾਂ ਜਦੋਂ ਆ ਰਹੀਆਂ ਸੀ ਆਪ ਜੀ ਚੰਗੇਰ ਲਈ ਖੜੇ ਜਿਵੇਂ ਹੋਰ ਨਿਆਣੇ ਆਨੇ ਪਾ ਜਾਂ ਦੋਸ਼ ਟਾਂਕੀ ਇਹ ਸੌਦਾ ਵੇਚਦੇ ਆਪ ਨਹੀਂ ਬੋਲਦੇ ਚੁੱਪ ਕੀਤੇ ਸਰਸ ਬਾਅਦ ਚੰਗੇਰ ਪਕੜੀ ਹੋਈ ਹੱਥ ਉੱਤੇ ਖੜੇ ਹਨ ਉਸ ਵਿੱਚ ਇੱਕ ਸਾਧੂ ਨੇ ਆ ਕੇ ਮਹਾਰਾਜ ਨੂੰ ਕਿਹਾ ਮੈਨੂੰ ਛੋਲੇ ਇਹ ਦਿਓ ਚਲੇ ਉਸ ਵੇਲੇ ਆਪ ਜੀ ਨੂੰ ਘੁੰਮਣੀਆਂ ਦੀ ਇੱਕ ਮੁੱਠ ਦਿੱਤੀ ਉਹ ਕਹਿੰਦਾ ਜੀ ਹੋਰ ਦਿਓ ਸੱਚੇ ਪਾਤਸ਼ਾਹ ਜੀ ਨੇ ਦੋ ਮੁੱਠਾਂ ਦਿੱਤੀਆਂ ਜੋ ਚਾਰ ਦਿੱਤੀਆਂ ਉਹਨੂੰ ਅਖੀਰ ਸਾਰੀ ਚੰਗੇਰ ਹੀ ਉਹਦੀ ਝੋਲੀ ਚੋਂ ਲੱਗ ਪਈ। ਜਦੋਂ ਚੰਗੇਰ ਲੱਗੀ ਉਹਨੇ ਸਾਰੀ ਸੰਗਤ ਨੂੰ ਵਰਤਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਘਰ ਵਿੱਚ ਆਏ ਉਸ ਵੇਲੇ ਪਿਤਾ ਨੂੰ ਕੁਝ ਨਾਰਾਜ਼ਗੀ ਕੀਤੀ ਕਿ ਤੁਸੀਂ ਚੰਗੇਰ ਵੀ ਉੱਥੇ ਛੱਡਿਆ ਆਏ ਹੋ ਤੇ ਕੀ ਵੱਟ ਕੇ ਆਏ ਹੋ। ਆਪ ਜੀ ਸੰਗਤ ਦੇ ਨਾਲ ਮਿਲ ਕੇ ਫਿਰ ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਆ ਗਏ। ਉੱਥੇ ਆਪ ਜੀ ਨੇ ਇੱਡੀ ਭਾਰੀ ਸੇਵਾ ਕੀਤੀ ਜਿਸ ਸੇਵਾ ਨੂੰ ਸਾਧ ਸੰਗਤ ਜੀ ਸਾਰੀ ਦੁਨੀਆਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਗੁਣ ਗਾਉਂਦੀ ਹੈ। ਜਿਸ ਸੇਵਾ ਵਿੱਚ ਮਾਈ ਸੇਵਾ ਜੀ ਸੀ, ਜਿਹਨੂੰ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਦੇ ਜੀ ਦੇ ਨਾਂ ਤੇ ਬਾਜ਼ਾਰ ਹੈ, ਇਹ ਕਾਬਲ ਦੀ ਮਾਈ ਸੀ। ਇਹ ਸੇਵਾ ਹਰ ਰੋਜ਼ ਆ ਕੇ ਕਾਬਲ ਤੋਂ ਕਰਿਆ ਕਰਦੀ ਅਤੇ ਇਹਦੇ ਚ ਇੰਨੀ ਤਾਕਤ ਹੋ ਗਈ, ਆਪਣੇ ਲੜਕੇ ਨੂੰ ਛੋਟੇ ਜਿਹੇ ਨੂੰ ਗੋਦੀ ਦੇ ਨੂੰ ਵੀ ਸੇਵਾ ਨਹੀਂ ਕਰਨ ਦੇ ਨੂੰ ਛੱਡਿਆ ਆਉਂਦੀ। ਸ਼ਕਤੀ ਦੇ ਨਾਲ ਸਮਝ ਲੈਂਦੀ ਕਿ ਮੇਰਾ ਪੁੱਤਰ ਹੋ ਰੋਂਦਾ ਹੈ, ਉਸ ਵੇਲੇ ਝੂਟਾ ਟੋਕਰੇ ਦੇ ਨਾਲ ਦਿਆ ਕਰਦੀ। ਇਹਦੀ ਤਾਕਤ ਦੀ ਮਾਲਕ ਹੋ ਗਈ। ਹਰ ਰੋਜ਼ ਗੁਰੂ ਸਾਹਿਬ ਦੀ ਸੇਵਾ ਜਦੋਂ ਬੌਲੀ ਸਾਹਿਬ ਦੀ ਸੰਗਤ ਬੰਦ ਕਰਦਾ ਕਰੇ, ਰਾਤ ਨੂੰ ਆਪਣੇ ਘਰ ਪਤੀ ਦੀ ਸੇਵਾ ਜਾ ਰਿਹਾ ਕਰੇ, ਇਹਦੀ ਤਾਕਤ ਦੀ ਮਾਲਕ ਉਹ ਮਾਈ ਹੋ ਗਈ ਸੀ। ਇਹਦੀ ਭਾਰੀ ਸੇਵਾ ਸੰਗਤਾਂ ਕਰਦੀਆਂ ਸ਼ਕਤੀਆਂ ਦੇ ਮਾਲਕ ਬੇਅੰਤ ਬਣੇ ਸਨ। ਗੁਰੂ ਰਾਮਦਾਸ ਮਹਾਰਾਜ ਸਾਹਿਬ ਨਿਮਰਤਾ ਦੇ ਨਾਲ ਸਾਰੀ ਸੇਵਾ ਕਰਿਆ ਕਰਦੇ। ਜਦੋਂ ਸੰਗਤਾਂ ਬੌਲੀ ਸਾਹਿਬ ਵਿੱਚੋਂ ਕਾਰ ਮਹਾਰਾ ਕਢਾਇਆ ਕਰਦੇ, ਉਹਨਾਂ ਚਿਰ ਮਹਾਰਾਜ ਸਾਹਿਬ ਉੱਥੇ ਖੜੇ ਬੌਲੀ ਸਾਹਿਬ ਨਾਲ ਦਰਸ਼ਨ ਕਰਿਆ ਕਰਦੇ ਤੇ ਨਾਲ ਟੋਕਰਾ ਜਿੰਨਾ ਸੰਗਤ ਭਰ ਦਿੰਦੀ ਉਹਨਾਂ ਚੱਕ ਕੇ ਬਾਹਰ ਸੁੱਟਿਆ ਕਰਦੇ। ਇਸੇ ਪ੍ਰਕਾਰ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਰਹਿੰਦੇ। ਜਦੋਂ ਗੁਰੂ ਸਾਹਿਬ ਹੋਰ ਥਾਂ ਜਾ ਕੇ ਵਿਰਾਜਦੇ ਉਸ ਵੇਲੇ ਹੋਰ ਸੇਵਾ ਚ ਲੱਗ ਜਾ ਕਰਦੇ। ਸੰਗਤ ਦੀਆਂ ਟੋਕਰੀਆਂ ਤੇ ਕਈਆਂ ਸੇਵਾ ਕਰਨ ਵਾਲੇ ਉੱਥੇ ਹੀ ਛੱਡ ਗਿਆ ਕਰਦੇ, ਆਪ ਜੀ ਹਰ ਰੋਜ਼ ਸੰਭਾਲ ਕੇ ਰੱਖਿਆ ਕਰਦੇ ਤੇ ਸਵੇਰੇ ਸੰਗਤ ਆਈ ਨੂੰ ਦੇ ਦਿਆ ਕਰਦੇ। ਇਸ ਪ੍ਰਕਾਰ ਦੀ ਸੇਵਾ ਬੜੀ, ਲੰਗਰ ਦੀ ਸੇਵਾ ਬੜੀ ਚਾਅ ਨਾਲ ਕਰਦੇ। ਬੀਬੀ ਭਾਨੀ ਜੀ ਜੋ ਭਗਤੀ ਦਾ ਸਰੂਪ ਸੀ, ਉਹਨਾਂ ਦਾ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਮਾਤਾ ਰਾਮੋ ਜੀ ਨੇ ਬੇਨਤੀ ਕੀਤੀ ਕਿ ਮਹਾਰਾ ਬੀਬੀ ਭਾਨੀ ਵਾਰ ਜੋ ਹੋਈ ਹੈ ਇਹਦੀ ਕਿਤੇ ਥਾਂ ਭਾਲ ਕੇ ਮਹਾਰਾ ਕੁੜਮਾਈ ਕਰਨੀ ਚਾਹੀਦੀ ਹੈ। ਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਟੋਕਰਾ ਕਾਰ ਦਾ ਸਿੱਟ ਕੇ ਆ ਰਹੇ ਸਨ, ਵੇਖ ਕੇ ਕਹਿਣ ਲੱਗੀ ਮਹਾਰਾ ਏਡਾ ਕੁ ਲੜਕਾ ਹੋਵੇ, ਵਰ ਜਿਹੜਾ ਹੋਵੇ ਇਹੋ ਜਿਹੇ ਰੂਪ ਵਾਲਾ ਹੋਵੇ, ਮਹਾਰਾਜ ਕਹੇ ਤਾਂ ਇਹੋ ਜਿਹੇ ਤਾਂ ਇਹੋ ਹੀ ਹਨ। ਇਹ ਜਦ ਗੁਰੂ ਅਮਰਦਾਸ ਜੀ ਨੇ ਕਿਹਾ, ਬੁਲਾ ਕੇ ਪੁੱਛਿਆ ਕਿ ਹਰਦਾਸ ਦੇ ਪੁੱਤਰ ਹੈ, ਸੋੜ ਬੰਸ ਹੈ, ਬੀਬੀ ਭਾਨੀ ਦਾ ਆਨੰਦ ਕਾਰਜ ਗੁਰੂ ਸਾਹਿਬ ਜੀ ਨੇ ਆਪ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨਾਲ ਕਰ ਦਿੱਤਾ। ਇਸ ਪ੍ਰਕਾਰ ਆਪ ਦੇ ਉਸ ਵਕਤ ਮਹਾਰਾਸ਼ਟਰ ਦੇ ਪਾਤਸ਼ਾਹ ਲੜਕੀ ਦੇ ਸ਼ਾਦੀ ਹੋਣ ਤੋਂ ਵੀ ਫੇਰ ਵੀ ਸੇਵਾ ਪੂਰੀ ਕਰਦੇ ਰਹੇ। ਬੀਬੀ ਭਾਨੀ ਜੀ ਪੂਰਨ ਸੇਵਾ ਚ ਰਹੇ। ਜਦੋਂ ਗੁਰੂ ਸਾਹਿਬ ਨੇ ਪਰਖ ਕੀਤੀ ਸਾਧ ਸੰਗਤ ਜੀ, ਉਸ ਵੇਲੇ ਭਾਈ ਸਾਉਣ ਮੱਲ ਦਾ ਰੁਮਾਲ ਦੇ ਕੇ ਪਹਾੜ ਨੂੰ ਭੇਜਿਆ ਸੀ, ਉਹਦਾ ਰੁਮਾਲ ਚ ਚਿੱਤ ਪਰਕ ਗਿਆ। ਇਸ ਪ੍ਰਕਾਰ ਪੁੱਤੀ ਭਾਤੀ ਭਾਈ ਮੋਹਰੀ ਜੀ ਨੂੰ ਪਰਖਿਆ। ਮੋਹਰੀ ਜੀ ਦੇ ਅੰਦਰ ਖਿਆਲ ਸੀ ਕਿ ਗੁਰੂ ਸਾਹਿਬ ਭੇਟਾ ਨੀ ਮਾਇਆ ਨੀ ਕਰਾਉਂਦੇ, ਮੈਂ ਕਦੇ 1,25,00,000 ਟਕਾ ਇੱਕ ਥਾਂ ਇਕੱਠਾ ਨੀ ਵੇਖਿਆ। ਉਹ ਮੋਹਰੀ ਜੀ ਦੇ ਸੰਕਲਪ ਨੂੰ ਜਾਣ ਕੇ ਹਜ਼ੂਰ ਨੇ ਇੰਨੇ ਟਕੇ ਭੇਟਾ ਕਰਾਏ, 5 ਪੈਸੇ ਸੰਗਤਾਂ ਨੂੰ ਕਿਹਾ ਮੱਥਾ ਟੇਕੋ। ਭਾਈ ਮੋਹਰੀ ਨੂੰ ਗਰਮੀ ਸੀ, ਗਿਣ ਲਾਇਆ। ਭਾਈ ਮੋਹਰੀ ਦੇ ਨਾਲ ਹੱਥ ਕਾਲੇ ਹੋ ਗਏ, ਨਾਲ ਮੱਥੇ ਤੋਂ ਮੁੜਕਾ ਪੂਜਦਾ ਮੱਥਾ ਕਾਲਾ ਹੋ ਗਿਆ। ਹਜ਼ੂਰ ਕਹਿਣ ਲੱਗੇ, ਦੇਖ ਭਾਈ ਮੋਹਰੀ ਜੀ ਦੇ ਨਾਲ ਤਾਂ ਚਿੱਤ ਲਾਇਆ, ਇਹ ਤਾਂ ਮੱਥੇ ਨੂੰ ਵੀ ਤੇ ਮੂੰਹ ਨੂੰ ਵੀ ਕਾਲਾ ਕਰਨ ਵਾਲੀ ਹੈ। ਉਸ ਵੇਲੇ ਭਾਈ ਮੋਹਰੀ ਦਾ ਸੰਕਲਪ ਮੁਕਿਆ ਸੀ। ਇਸ ਪ੍ਰਕਾਰ ਭਾਈ ਮੋਹਰੀ ਦੀ ਪਰਖ ਕੀਤੀ ਸੀ ਅਤੇ ਬਾਬੇ ਮੋਹਨ ਦੀ ਪਰਖ ਗੁਰੂ ਰਾਮਦਾਸ ਦੇ ਚਰਨੀ ਪਾਉਣ ਵੇਲੇ ਕੀਤੀ ਤੇ ਉਸ ਨੂੰ ਕਿਹਾ ਕਿ ਨਾ ਸਾਡੀ ਇਹ ਦਾਤ ਇਹਨਾਂ ਨੂੰ ਦਿੰਦੇ ਹੋ, ਸਾਡਾ ਹੱਕ ਹੈ ਤੇ ਨਾ ਕਹਿੰਦੇ ਚਰਨੀ ਪਾਉ, ਮੈਂ ਨਹੀਂ ਪੈਣਾ। ਹਜ਼ੂਰ ਨੂੰ ਕਿਹਾ ਫਿਰ ਜਾਏਗਾ ਜਿੰਨਾ ਚਿਰ ਚਰਨੀ ਨਹੀਂ ਪਾਵੇਗਾ। ਫਿਰ ਮੋਹਨ ਜੀ ਨੂੰ ਹਰੇਵਾਂ ਹੋ ਗਿਆ। ਅਖੀਰ ਗੁਰੂ ਸਾਹਿਬ ਦੇ ਜੋਤੀ ਜੋ ਸਮਾਉਣ ਤੋਂ ਮਹਾਰਾਜ ਨੂੰ ਰਾਧਿਆ। ਸਤਿਗੁਰੂ ਜੀ ਦੇ ਚਿੱਤ ਵਿੱਚ ਪ੍ਰਗਟ ਹੋ ਕੇ ਕਿਹਾ, ਭਾਈ ਮੋਹਨ ਉਹ ਸਮਾਂ ਗੁਜ਼ਰ ਗਿਆ, ਤੈਂ ਸਾਡਾ ਬਚਨ ਨਹੀਂ ਮੰਨਿਆ, ਚੰਗਾ ਇਹਨਾਂ ਦੇ ਪੁੱਤਰ ਦੇ ਜੋ ਚਰਨੀ ਪਵੇਗਾ ਬਾਣੀ ਸਾਹਿਬ ਕੇ ਰੱਖ, ਉਸ ਵੇਲੇ ਤੇਰੀ ਤੈਨੂੰ ਸ਼ਾਂਤੀ ਆਵੇਗੀ। ਕਿਉਂ ਗੁਰੂ ਅਰਜਨ ਸਾਹਿਬ ਦੇ ਚਰਨੀ ਫਿਰ ਭਾਈ ਮੋਹਨ ਨੂੰ ਪੈਣਾ ਪਿਆ ਸੀ, ਕੋਈ ਕਰਮ ਖੀਲੀ ਨਿਵਾ ਨਹੀਂ, ਫਿਰ ਸਤਿਗੁਰੂ ਆਣ ਨਿਵਾਇਆ। ਇਸੇ ਪ੍ਰਕਾਰ ਸਾਧ ਸੰਗਤ ਜੀ ਪੁੱਤਰਾਂ ਨੂੰ ਪਰਖਿਆ ਤੇ ਜਵਾਈ ਜੋ ਅਸੀਂ ਜਵਾਈ ਸਕੇ, ਰਾਮੇ ਨੂੰ ਪਰਖਿਆ ਥੜਾ ਬਣਾਉਣ ਵੇਲੇ। ਰਾਮੇ ਨੇ ਗੁਰੂ ਸਾਹਿਬ ਜੀ ਜਦੋਂ ਨਕਸ਼ਾ ਦੇ ਕੇ ਜਾਣ ਬੋਲੀ ਸਾਹਿਬ ਦੇ ਕਿਨਾਰੇ ਦਾ, ਉਸ ਤਰ੍ਹਾਂ ਥੜੀ ਬਣਾਵੇ ਹਜ਼ੂਰ ਦੇ ਭੌਤਕ ਸਨ ਪਰਖਣ ਦੇ। ਇਹ ਗੁਰੂ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ, ਮਹਾਰਾਜ ਸਾਹਿਬ ਆਪ ਜੀ, ਜਿੱਥੇ ਬੋਲੀ ਦੀਆਂ ਪੌੜੀਆਂ ਸੰਪੂਰਨ ਦੀਆਂ 84, ਉੱਥੇ ਸਾਡਾ ਆਪ ਤੋਂ ਬਣਵਾਉਂਦੇ ਸਨ। ਇਹ ਰਾਮੇ ਨੂੰ ਦੋ ਵਾਰੀ ਨਕਸ਼ਾ ਦਿੱਤਾ, ਕਹਿੰਦਾ ਜੀ ਮੈਂ ਤਾਂ ਜਿਵੇਂ ਕਹਿ ਗਏ ਉਵੇਂ ਬਣਾਉਣਾ, ਤੁਸੀਂ ਭੁੱਲ ਜਾਂਦੇ ਹੋ। ਤੀਜੀ ਵਾਰ ਗੁਰੂ ਸਾਹਿਬ ਜੀ ਨੇ ਢਹਾਇਆ, ਕਹਿਣ ਲੱਗੇ ਸੰਗਤਾਂ ਦੇ ਅੰਦਰ ਖਿਆਲ ਸੀ ਵੀ ਇਹ ਵੀ ਬੜੀ ਸੇਵਾ ਕਰਦਾ। ਕਹਿ ਤਾਂ ਮਹਾਰਾਜ ਆਪਣੀ ਵੱਡੀ ਉਮਰ ਹੋ ਗਈ ਹੈ, ਇਸ ਕਰਕੇ ਤੁਹਾਡੇ ਚੇਤੇ ਨਹੀਂ ਰਹਿੰਦਾ। ਹਜ਼ੂਰ ਹੱਸ ਪਏ, ਸੰਗਤ ਨੂੰ ਵਿਖਾਤਾ, ਕਿਹਾ ਵੇਖੋ ਬਈ ਇਹਦੇ ਅੰਦਰ ਸਾਡੀ ਇਸ ਅਕਲ ਨੂੰ ਪਰਖ ਰਿਹਾ ਹੈ। ਗੁਰੂ ਰਾਮਦਾਸ ਜੀ ਦੇ ਪਾਸ ਆਏ ਸਤਿਗੁਰੂ ਮਹਾਰਾਜ, ਕਹਿੰਦੇ ਪੁਰਖਾ ਜੀ ਵੀ ਦੱਸ ਕੇ ਗਏ ਸੀ, ਉਵੇਂ ਨੀ ਤੁਸੀਂ ਥੜਾ ਸਾਹਿਬ ਬਣਾਇਆ। ਕਹਿਣ ਲੱਗੇ ਹਜ਼ੂਰ ਮੈਂ ਭੁੱਲਣ ਵਾਲਾ ਹਾਂ, ਆਪ ਦਾ ਬਖਸ਼ਿੰਦ ਮਿਲਦਾ ਹੈ, ਆਪ ਜਿਵੇਂ ਦੱਸੋ ਸਾਡੀ ਮਤ ਥੋੜੀ ਹੈ, ਸਮਝ ਨਹੀਂ ਪਈ। ਸੰਗਤ ਨੂੰ ਵਿਖਾ ਕੇ ਵੇਖੋ ਇਹਨਾਂ ਚ ਕਿੰਨੀ ਗਰੀਬੀ ਹੈ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ। ਉਹ ਅਜਿਹਾ ਦਿਨ ਹੈ ਸਾਹਿਬ ਸੰਗਤ ਜੀ ਗੁਰਪੁਰਬ ਦਾ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਿੱਤੀ, ਜਿਸ ਬਾਬਤ ਮਹਾਰਾਜ ਨੇ ਕਿਹਾ ਜਦ ਬਰਦਾਨ ਸਮਾਂ ਦੋ ਆਵਾ, ਰਾਮਦਾਸ ਤਾਂ ਗੁਰੂ ਕਹਾਵਾ, ਤੇ ਬਰਦਾਨ ਪੁਰਾਤਨ ਦੀ ਆ, ਅਮਰਦਾਸ ਸੁਰ ਪੁਰ ਮਗਲੀ ਆ। ਇਸ ਪ੍ਰਕਾਰ ਸ੍ਰੀ ਨਾਨਕ ਅੰਗਦ ਕਰ ਮਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂਡ ਮੈਂ ਪਾਇਓ। ਸ੍ਰੇਸ਼ਟ ਗੁਰਮੁਖਾਂ ਨੇ ਜਾਣ ਲਿਆ ਵੀ ਗੁਰੂ ਸਾਹਿਬ ਇੱਕੋ ਸਰੂਪ ਹੈ, ਪਰ ਮੂਰਖਾਂ ਨੂੰ ਪਤਾ ਨਹੀਂ ਲੱਗਾ, ਉਹ ਵੱਖੋ ਵੱਖਰੇ ਸਮਝਦੇ ਰਹੇ। ਜਿਨ ਜਾਣਾ ਤਿੰਨੀ ਸਿੱਧ ਪਾਈ, ਬਿਨ ਸਮਝੇ ਸਿਧਾਰਥ ਨਾ ਆਈ। ਜਿਨ੍ਹਾਂ ਨੂੰ ਜਾਣ ਲਿਆ ਕਿ ਗੁਰੂ ਨਾਨਕ ਹੀ ਗੁਰੂ ਰਾਮਦਾਸ ਸਾਹਿਬ ਹੈ, ਉਹਨਾਂ ਨੇ ਤਾਂ ਸਾਹਿਬ ਸਿੰਘ ਜੀ ਮੁਕਤ ਪਾ ਲਈ ਹੈ। ਜਿਨ੍ਹਾਂ ਨੂੰ ਇਹ ਨਿਸ਼ਚਾ ਨਹੀਂ ਵੀ ਗੁਰੂ ਸਾਹਿਬ ਇੱਕੋ ਹੀ ਜੋਤ ਹੈ, ਜੋਤ ਹੈ ਜੁਗਤ ਸਾਹ ਸਹਿ ਕੇ ਕਾਇਮ ਫਿਰ ਪਲਟੀ ਹੈ, ਉਹਨਾਂ ਦੇ ਹੱਥ ਵਿੱਚ ਮੁਕਤ ਨਹੀਂ ਆਈ। ਉਹ ਜਿਹੜੇ ਨਿਸਰਗਿਕ ਪੁਰਖ ਹਨ, ਗੁਰੂ ਸਾਹਿਬ ਨੂੰ ਵੱਖੋ ਵੱਖਰੀਆਂ ਜਾਤਾਂ ਦਾ ਸਮਝਦੇ ਰਹੇ ਹੈ, ਉਹਨਾਂ ਨੂੰ ਸਾਹਿਬ ਸਿੰਘ ਜੀ ਭਰਮ ਵਿੱਚ ਹੀ ਪੈਣਾ ਪਿਆ। ਕਿਉਂ? ਗੁਰੂ ਰਾਮਦਾਸ ਸਾਹਿਬ ਜੀ ਦੁਨੀਆਂ ਦੀ ਕਲਿਆਣ ਕਰਨ ਵਾਸਤੇ ਅੱਜ ਗੁਰਦਾ ਗੱਦੀ ਤੇ ਮਹਾਰਾਜ ਬਿਰਾਜਮਾਨ ਹੋਏ ਹੈ, ਉਹ ਸੁਭ ਦਿਹਾੜੇ ਦਾ ਗੁਰਪੁਰਬ ਹੈ, ਸਭ ਸੰਗਤਾਂ ਨੂੰ ਵਧਾਈ ਹੋਵੇ। ਹੁਣ ਗਰੀਬ ਨੂੰ ਆ ਜਾਂ ਪ੍ਰਜਾਮੀ, ਪਹਿਲੇ ਪਾਤਸ਼ਾਹ ਜੀ ਜਿਨ੍ਹਾਂ ਨੇ ਹੱਥ ਸਾਹਿਬ ਵਿੱਚ ਬੈਠ ਕੇ ਅਨਾਥਾਂ ਨੂੰ ਗਰੀਬਾਂ ਨੂੰ ਬੜੀ ਬਖਸ਼ਿਸ਼ ਕੀਤੀ ਹੈ, ਜਿਸ ਸੇਵਾ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਆਪਦੇ ਸੇਵਕ ਜਾਣ ਕੇ ਸੰਤ ਕਰਤਾਰ ਸਿੰਘ ਜੀ ਦੇ ਪਾਸੋਂ ਸੇਵਾ ਕਰਾਈ ਹੈ, ਇਹ ਸੁੰਦਰ ਆਲੀਸ਼ਾਨ ਗੁਰਦੁਆਰਾ ਬਣਿਆ ਹੈ, ਇਹ ਸਤਿਗੁਰੂ ਜੀ ਦੀ ਕਿਰਪਾ ਹੈ। ਇੱਥੇ ਕਿਸ ਪ੍ਰਕਾਰ ਦਾ ਥੇਹ ਸੀ, ਕਿਸ ਤਰ੍ਹਾਂ ਦੇ ਥਾਂ ਦੀ ਜਲਦੀ ਹੁੰਦੀ ਸੀ, ਤੇ ਕਿਸ ਪ੍ਰਕਾਰ ਸਰੋਵਰ ਗੁਰੂ ਸਾਹਿਬ ਜੀ ਨੇ ਲਵਾਇਆ, ਤੇ ਆਪ ਹੀ ਕਿਰਪਾ ਕੀਤੀ ਇਹਨਾਂ ਸੰਤਾਂ ਤੇ। ਸਤਿਗੁਰੂ ਜੀ ਨੇ ਜਿਹਨਾਂ ਨੂੰ ਵਡਿਆਈ ਦੇਣੀ ਹੋਵੇ ਉਹਨਾਂ ਨੂੰ ਆਪਦੀ ਸੇਵਾ ਬਖਸ਼ਦੇ ਹਨ। ਇਸ ਪ੍ਰਕਾਰ ਸਾਹਿਬ ਸਿੰਘ ਜੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੱਟ ਸਾਹਿਬ ਦਰਬਾਰ ਵਿੱਚ ਆਪਾਂ ਬੈਠੇ ਪਹਿਲੇ ਚੌਥੇ ਪਾਤਸ਼ਾਹ ਦੇ ਗੁਰਿਆਈ ਦਾ ਗੁਰਪੁਰਬ ਮਨਾ ਰਹੇ ਹਾਂ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹੋਏ ਫਰਮਾਉਂਦੇ ਹਨ,
ਮਾਰੂ ਮਹੱਲਾ ਪਹਿਲਾ ਲਾਲਾ ਗਾਰ ਵਿਛੋੜਿਆ।
ਗਰੀਬ ਨੂੰ ਆਜ ਹੀ ਫਰਮਾਉਂਦੇ ਹਨ ਭਾਈ, ਲਾਲਾ ਨਾਂ ਸੇਵਕ ਦਾ ਹੈ, ਲਾਲਾ ਨਾਂ ਗੋਲੇ ਦਾ ਹੈ, ਲਾਲਾ ਉਹ ਸੇਵਕ ਹੈ ਮਹਾਰਾਜ ਕਹਿੰਦੇ ਹਨ, ਜਿਸ ਨੇ ਅੰਦਰੋਂ ਗਰਭ ਛੱਡ ਦਿੱਤਾ, ਹੰਕਾਰ ਛੱਡ ਦਿੱਤਾ, ਜਿਹਨੂੰ ਸੇਵਾ ਦਾ ਮਾਣ ਨੀ ਹੈ, ਜਿਹਨੂੰ ਭਗਤੀ ਦਾ ਮਾਣ ਨੀ, ਜਿਹਨੂੰ ਕਮਾਈ ਦਾ ਮਾਣ ਨੀ, ਜਿਸਨੂੰ ਦੁਨੀਆਂ ਆਦਰ ਕਰੇ ਫੇਰ ਵੀ ਮਾਣ ਤੋਂ ਰਹਿਤ ਹੈ, ਐਸਾ ਜੋ ਮਹਾਰਾਜ ਦਾ ਸੇਵਕ ਹੈ ਉਸਨੇ ਹੰਕਾਰ ਛੱਡਿਆ ਹੈ।
ਗੁਰ ਕੈ ਭੈ ਸਹਿਜ ਸੁਭਾਈ।
ਸਤਿਗੁਰੂ ਸਾਹਿਬ ਦੇ ਭੈ ਵਿੱਚ ਰਹਿੰਦੇ ਹਰ ਵਕਤ, ਜਿਵੇਂ ਗੁਰੂ ਸਾਹਿਬ ਦੀ ਆਗਿਆ ਹੈ ਉਹ ਤੋਂ ਸੱਤ ਉਲਟ ਨਾ ਹੋ ਜਾਵੇ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰਾਂ ਦੇ ਭੈ ਵਿੱਚ ਸਨ ਕਿ ਅਸੀਂ ਭੁੱਲ ਜਾਂਦੇ ਹਾਂ, ਗੁਰੂ ਸਾਹਿਬ ਜਿਵੇਂ ਦੱਸ ਕੇ ਜਾਂਦੇ ਹੈ ਉਵੇਂ ਸਾਥੋਂ ਸੇਵਾ ਨਹੀਂ ਨਿਭਦੀ। ਇਸ ਪ੍ਰਕਾਰ ਗੁਰਾਂ ਦੇ ਭੈ ਵਿੱਚ ਰਹੇ,
ਲਾਲਾ ਸਹਿਜ ਸੁਭਾਅ,
ਸ਼ਾਂਤੀ ਸੁਭਾਅ ਰੱਖੇ, ਗਰਮ ਨਾ ਹੋਵੇ, ਤੇਜ਼ ਨਾ ਹੋਵੇ, ਕ੍ਰੋਧੀ ਨਾ ਹੋਵੇ, ਕਿਸੇ ਨਾਲ ਲੜੇ ਨਾ, ਭਿੜੇ ਨਾ, ਸ਼ਾਂਤੀ ਸੁਭਾਅ ਹੋਵੇ, ਕਿਉਂ ਸਹਿਜੇ ਸੁਭਾਈ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ।
ਲਾਲਾ ਖਸਮ ਨੂੰ ਪਛਾਣਿਆ,
ਲਾਲੇ ਗੋਲੇ ਨੇ ਖਸਮ ਮਾਲਕ ਅਕਾਲ ਪੁਰਖ ਨੂੰ ਪਛਾਣ ਲਿਆ ਹੈ।
ਵੱਡੀ ਵਡਿਆਈ,
ਬੜੀ ਉਸਦੀ ਵਡਿਆਈ ਹੋ ਰਹੀ, ਇਸ ਕਰਕੇ ਮਾਲਕ ਦੀ ਵੀ ਵੱਡੀ ਵਡਿਆਈ ਉਹ ਕਰਦਾ ਹੈ ਜਿਵੇਂ ਖਸਮ ਪਛਾਣਿਆ। ਵਾਹਿਗੁਰੂ ਨੇ ਹਰ ਕਾ ਸੇਵਕ ਸੋ ਹਰ ਜਿਹਾ, ਤੇਵੀਆਂ ਜਾਣੋ ਮਾਨਸ ਰਿਹਾ, ਵੱਡੀ ਵਡਿਆਈ ਬਖਸ਼ ਦਿੱਤੀ ਹੈ ਉਹਨਾਂ ਦੇ ਤਾਏ।
ਖਸਮ ਮਿਲਿਆ ਸੁਰ ਪਾਇਆ,
ਖਸਮ ਅਕਾਲ ਪੁਰਖ ਦੇ ਨਾਲ ਮਿਲ ਗਏ ਹੈ, ਸੁਖ ਸਰੂਪ ਨੂੰ ਬ੍ਰਹਮਾਨੰਦ ਨੂੰ ਪਾ ਲਿਆ ਹੈ।
ਕੀਮਤ ਕਹਿਣ ਨਾ ਜਾਏ,
ਉਸ ਆਨੰਦ ਦੀ ਸੁਖ ਦੀ ਕੀਮਤ ਮੁੱਲ ਨਹੀਂ ਕਿਹਾ ਜਾ ਸਕਦਾ। ਜਿਵੇਂ ਇੱਕ ਚੱਕਰਵਰਤੀ ਰਾਜੇ ਨੂੰ ਪੂਰਾ ਸੁਖ ਹੁੰਦਾ ਹੈ, ਉਦੋਂ ਪਰੇ ਮਾਨਵ ਗੰਧਰਵਾਂ ਨੂੰ ਸੁਖ ਸੌ ਗੁਣਾ ਹੁੰਦਾ ਹੈ। ਮਾਨਵ ਗੰਧਰਵਾਂ ਤੋਂ ਦੇਵਤੇ ਗੰਧਰਵਾਂ ਨੂੰ ਸੌ ਗੁਣਾ ਸੁਖ ਹੁੰਦਾ ਹੈ। ਦੇਵਤਿਆਂ ਗੰਧਰਵਾਂ ਦੇ ਨਾਲੋਂ ਸੁਰ ਦੇਵਤਿਆਂ ਨੂੰ ਸੌ ਗੁਣ ਸੁੱਖ ਹੈ, ਸੁਰ ਦੇਵਤਿਆਂ ਨਰ ਦੇਵਤਿਆਂ ਨੂੰ ਸੌ ਗੁਣਾ ਸੁੱਖ ਹੈ, ਤੇ ਨਰ ਦੇਵਤੇ ਅਜਾਮ ਦੇਵਤਿਆਂ ਨੂੰ ਸੌ ਗੁਣਾ ਸੁੱਖ ਹੈ, ਉਹਨਾਂ ਨਾਲ ਪਿਤਰ ਦੇਵਤਿਆਂ ਨੂੰ ਸੌ ਗੁਣਾ ਸੁੱਖ ਹੈ। ਪਿਤਰ ਦੇਵਤਿਆਂ ਦੇ ਨਾਲੋਂ ਸਾਹਿਬ ਸੰਗਤ ਜੀ ਪਰਜਾਪਤ ਨੂੰ ਸੌ ਗੁਣਾ ਸੁੱਖ ਹੈ, ਪਰਜਾਪਤ ਨਾਲੋਂ ਇੰਦਰ ਰਾਜੇ ਨੂੰ ਸੌ ਗੁਣਾ ਸੁੱਖ ਹੈ, ਇੰਦਰ ਨਾਲੋਂ ਬ੍ਰਿਸਪਤ ਨੂੰ ਸੌ ਗੁਣਾ ਸੁੱਖ ਹੈ, ਬ੍ਰਿਸਪਤ ਦੇ ਨਾਲੋਂ ਦੱਥ ਨੂੰ ਸੌ ਗੁਣਾ ਸੁੱਖ ਹੈ, ਦੱਥ ਨਾਲੋਂ ਸਾਹਿਬ ਸੰਗਤ ਜੀ ਬ੍ਰਹਮਾ ਨੂੰ ਸੌ ਗੁਣਾ ਸੁੱਖ ਹੈ। ਇਹ ਉਹ 11 ਦਰਜੇ ਸੁੱਖ ਦੇ ਮੰਨੇ ਦੁਨੀਆ ਦੇ ਧਾਰੀਆਂ ਨੇ। ਜੋ ਬ੍ਰਹਮਾ ਨੂੰ ਸੁੱਖ ਹੈ ਨਾ ਸਾਰੀ ਸ੍ਰਿਸ਼ਟੀ ਵਿੱਚ, ਵਸਿਸ਼ਠ ਜੀ ਨੇ ਲਿਖਿਆ ਹੈ ਕਿ ਜੀਵਨ ਮੁਕਤ ਪੁਰਖ ਜਿਹੜਾ ਹੈ 14 ਵਾਰੀ ਅੱਖ ਖੋਲਦਾ ਤੇ ਮਿਚਦਾ ਹੈ, ਜਿੰਨਾ ਉਹਨੂੰ ਸੁੱਖ ਹੈ ਬ੍ਰਹਮਾ ਨੂੰ ਸਾਰੀ ਉਮਰ ਚ ਇੰਨਾ ਸੁੱਖ। ਇਸ ਪ੍ਰਕਾਰ ਉਹ ਸੁੱਖ ਵਾਹਿਗੁਰੂ ਦੀ ਪ੍ਰਾਪਤੀ ਦਾ, ਜਿਹਨੇ ਵਾਹਿਗੁਰੂ ਨਾਲ ਮਿਲੇ ਹੈ ਉਹਨਾਂ ਨੂੰ ਸੁੱਖ ਨੂੰ ਪਾ ਲਿਆ ਹੈ।
ਕੀਮਤ ਕਹਿਣ ਨਾ ਜਾ,
ਉਸ ਸੁੱਖ ਦੀ ਕੀਮਤ ਨਹੀਂ ਕਹੀ ਜਾ ਸਕਦੀ। ਬ੍ਰਹਮਾ ਦੇ ਦਰਜੇ ਤੱਕ ਸੁੱਖ ਦੀ ਹੱਦ ਸੀ ਨਾ, ਸੁੱਖ ਦੀ ਕੀਮਤ ਨਹੀਂ ਕਹੀ ਜਾ ਸਕਦੀ। ਵਾਸ਼ਨਾ ਤੋਂ ਰਹਿਤ ਹੈ, ਧਰਮ ਤੋਂ ਰਹਿਤ ਹੈ, ਈਰਖਾ ਤੋਂ ਰਹਿਤ ਹੈ, ਲੋਭ ਤੋਂ ਰਹਿਤ ਹੈ, ਤ੍ਰਿਸ਼ਨਾ ਤੋਂ ਰਹਿਤ ਹੈ, ਆਤਮਨੰਦ ਵਿੱਚ ਮਸਤ ਹੋਏ, ਉਸ ਰੂਪ ਵਿੱਚ ਹੀ ਲੀਨ ਹੋਏ ਹਨ।
ਲਾਲਾ ਗੋਲਾ ਖਸਮ ਕਾ,
ਜਿਹੜਾ ਲਾਲਾ ਗੋਲਾ ਮਨ ਕਰਕੇ ਵੀ ਦਾਸ ਬਣਿਆ ਹੈ, ਸਰੀਰ ਕਰਕੇ ਵੀ ਗੋਲਾ ਸੇਵਕ ਬਣਿਆ ਖਸਮ ਅਕਾਲ ਪੁਰਖ ਦਾ।
ਖਸਮੈ ਵਡਿਆਈ,
ਉਹ ਖਸਮ ਨੇ ਉਹਨਾਂ ਨੂੰ ਆਪਣੀ ਸੁੱਖ ਦੀ ਹੱਦ ਸੀ ਨਾ, ਸੁੱਖ ਦੀ ਕੀਮਤ ਨਹੀਂ ਕਹੀ ਜਾ ਸਕਦੀ। ਵਾਸ਼ਨਾ ਤੋਂ ਰਹਿਤ ਹੈ, ਧਰਮ ਤੋਂ ਰਹਿਤ ਹੈ, ਈਰਖਾ ਤੋਂ ਰਹਿਤ ਹੈ, ਲੋਭ ਤੋਂ ਰਹਿਤ ਹੈ, ਤ੍ਰਿਸ਼ਨਾ ਤੋਂ ਰਹਿਤ ਹੈ, ਆਤਮਨੰਦ ਵਿੱਚ ਮਸਤ ਹੋਏ, ਉਸ ਰੂਪ ਵਿੱਚ ਹੀ ਲੀਨ ਹੋਏ ਹਨ।
ਲਾਲਾ ਗੋਲਾ ਖਸਮ ਕਾ,
ਜਿਹੜਾ ਲਾਲਾ ਗੋਲਾ ਮਨ ਕਰਕੇ ਵੀ ਦਾਸ ਬਣਿਆ ਹੈ, ਸਰੀਰ ਕਰਕੇ ਵੀ ਗੋਲਾ ਸੇਵਕ ਬਣਿਆ ਖਸਮ ਅਕਾਲ ਪੁਰਖ ਦਾ।
ਖਸਮੈ ਵਡਿਆਈ,
ਉਹ ਖਸਮ ਨੇ ਉਹਨਾਂ ਨੂੰ ਆਪਣੀ ਵਡਿਆ ਸੁੱਖ ਹੈ। ਪਿਤਰ ਦੇਵਤਿਆਂ ਦੇ ਨਾਲੋਂ ਸਾਹਿਬ ਸੰਗਤ ਜੀ ਪਰਜਾਪਤ ਨੂੰ ਸੌ ਗੁਣਾ ਸੁੱਖ ਹੈ, ਪਰਜਾਪਤ ਨਾਲੋਂ ਇੰਦਰ ਰਾਜੇ ਨੂੰ ਸੌ ਗੁਣਾ ਸੁੱਖ ਹੈ, ਇੰਦਰ ਨਾਲੋਂ ਬ੍ਰਿਸਪਤ ਨੂੰ ਸੌ ਗੁਣਾ ਸੁੱਖ ਹੈ, ਬ੍ਰਿਸਪਤ ਦੇ ਨਾਲੋਂ ਦੱਥ ਨੂੰ ਸੌ ਗੁਣਾ ਸੁੱਖ ਹੈ, ਦੱਥ ਨਾਲੋਂ ਸਾਹਿਬ ਸੰਗਤ ਜੀ ਬ੍ਰਹਮਾ ਨੂੰ ਸੌ ਗੁਣਾ ਸੁੱਖ ਹੈ। ਇਹ 11 ਦਰਜੇ ਸੁੱਖ ਦੇ ਮੰਨੇ ਦੁਨੀਆਂ ਦੇ ਧਾਰੀਆਂ ਨੇ। ਜੋ ਬ੍ਰਹਮਾ ਨੂੰ ਸੁੱਖ ਹੋਏ ਨਾ ਸਾਰੀ ਸ੍ਰਿਸ਼ਟੀ ਵਿੱਚ, ਵਸਿਸ਼ਠ ਜੀ ਨੇ ਲਿਖਿਆ ਹੈ ਕਿ ਜੀਵਨ ਮੁਕਤ ਪੁਰਖ ਜਿਹੜਾ ਹੈ 14 ਵਾਰੀ ਅੱਖ ਖੋਲਦਾ ਤੇ ਮਿਚਦਾ ਹੈ, ਜਿੰਨਾ ਉਹਨੂੰ ਸੁੱਖ ਹੈ ਬ੍ਰਹਮਾ ਨੂੰ ਸਾਰੀ ਉਮਰ ਚ ਇੰਨਾ ਸੁੱਖ। ਇਸ ਪ੍ਰਕਾਰ ਉਹ ਸੁੱਖ ਵਾਹਿਗੁਰੂ ਦੀ ਪ੍ਰਾਪਤੀ ਦਾ, ਜਿਹਨੇ ਵਾਹਿਗੁਰੂ ਨਾਲ ਮਿਲੇ ਹੈ ਉਹਨਾਂ ਨੂੰ ਸੁੱਖ ਨੂੰ ਪਾ ਲਿਆ ਹੈ।
ਕੀਮਤ ਕਹਿਣ ਨਾ ਜਾ,
ਉਸ ਸੁੱਖ ਦੀ ਕੀਮਤ ਨਹੀਂ ਕਹੀ ਜਾ ਸਕਦੀ। ਬ੍ਰਹਮਾ ਦੇ ਦਰਜੇ ਤੱਕ ਸੁੱਖ ਦੀ ਹੱਦ ਸੀ ਨਾ, ਸੁੱਖ ਦੀ ਕੀਮਤ ਨਹੀਂ ਕਹੀ ਜਾ ਸਕਦੀ। ਵਾਸ਼ਨਾ ਤੋਂ ਰਹਿਤ ਹੈ, ਧਰਮ ਤੋਂ ਰਹਿਤ ਹੈ, ਈਰਖਾ ਤੋਂ ਰਹਿਤ ਹੈ, ਲੋਭ ਤੋਂ ਰਹਿਤ ਹੈ, ਤ੍ਰਿਸ਼ਨਾ ਤੋਂ ਰਹਿਤ ਹੈ, ਆਤਮਨੰਦ ਵਿੱਚ ਮਸਤ ਹੋਏ, ਉਸ ਰੂਪ ਵਿੱਚ ਹੀ ਲੀਨ ਹੋਏ ਹਨ।
ਲਾਲਾ ਗੋਲਾ ਖਸਮ ਕਾ,
ਲਾਲਾ ਗੋਲਾ ਮਨ ਕਰਕੇ ਵੀ ਦਾਸ ਬਣਿਆ ਹੈ, ਸਰੀਰ ਕਰਕੇ ਵੀ ਗੋਲਾ ਸੇਵਕ ਬਣਿਆ ਖਸਮ ਅਕਾਲ ਪੁਰਖ ਦਾ।
ਖਸਮੈ ਵਡਿਆਈ,
ਉਹ ਖਸਮ ਨੇ ਉਹਨਾਂ ਨੂੰ ਆਪਣੀ ਵਡਿਆਈ, ਜੋ ਕਰੇ ਸੋਈ ਭਰਮਨ ਉਹ ਰਾਮ ਨਾਮ ਰੰਗ ਰਾਤੇ, ਤਿਨਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ, ਤੇ ਉਹ ਮਾਲਕ ਨੇ ਆਪਣੀ ਵਡਿਆਈ ਦਿੱਤੀ ਹੈ, ਅਤੇ ਉਹ ਜਿੰਨੀ ਵਡਿਆਈ ਹੈ ਖਸਮ ਦੀ ਸਮਝਦਾ ਹੈ ਮਾਲਕ ਦੀ,
ਆਪ ਨੀ ਕੋਈ ਬਣਦਾ
ਗੁਰ ਪ੍ਰਸਾਦੀ ਉਪਰੇ
ਸਤਿਗੁਰਾਂ ਨੇ ਜਿਹਨਾਂ ਤੇ ਕਿਰਪਾ ਹੋਈ ਉਹ ਗੁਰਮੁਖ ਇਸ ਪ੍ਰਕਾਰ ਉਪਰੇ ਬਚੇ ਹਨ
ਹਰ ਕੀ ਸਰਨ ਆਈ
ਕਿਸ ਪ੍ਰਕਾਰ ਬਚੇ ਉਹਨਾਂ ਦੇ ਅੰਦਰ ਹੰਕਾਰ ਕਿਉਂ ਨੀ ਫੁਰਦਾ ਮਾਇਆ ਕਿਉਂ ਨੀ ਮੋਹਦੀ ਕਹਿੰਦੇ ਹਰੀ ਅਕਾਲ ਪੁਰਖ ਦੀ ਸ਼ਰਨ ਪਏ ਹਨ
ਰਹਾਓ ਲਾਲੇ ਨੂੰ ਸੇਵਕਾਰ ਹੈ
ਜੋ ਮਹਾਰਾਜ ਦੇ ਲਾਲੇ ਸੇਵਕ ਬਣੇ ਹੈ ਉਹਨਾਂ ਦੇ ਸਿਰਦੇ ਤੇ ਸੱਜੇ ਪਾਤਸ਼ਾਹ ਦੀ ਭਗਤੀ ਦੀ ਕਾਰ ਹੁਕਮ ਦੀ ਹੈ
ਗੁਰੂ
ਵਾਹਿਗੁਰੂ ਫਰਮਾਈ ਹੈ ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਵਰਾ ਨਾਮ ਜਪਾਵੈ ਇਹ ਆਪ ਤੋਂ ਪਰਮੇਸ਼ਵਰ ਨੇ ਆਗਿਆ ਕੀਤੀ ਹੈ ਉਹ ਗੁਰੂ ਮਹਾਰਾਜ ਦੇ ਹੁਕਮ ਨੂੰ ਸਿਰਦੇ ਤੇ ਮੰਨ ਕੇ ਕਰਦੇ ਆ ਕਾਰ ਭਾਵ ਭਗਤੀ ਦੀ
ਲਾਲਾ ਹੁਕਮ ਪਛਾਣਿਆ
ਜਿਨ੍ਹਾਂ ਸੇਵਕਾਂ ਨੂੰ ਮਹਾਰਾਜ ਦੇ ਹੁਕਮ ਨੂੰ ਪਛਾਣਦੇ ਆ
ਸਦਾ ਰਹਿ ਰਜਾਈ
ਉਹ ਹੁਕਮ ਹੈ ਬਿਆਣਾ ਸਦਾ ਆਗਿਆ ਚ ਰਹਿੰਦੇ ਹੈ ਕਦੇ ਮਨ ਦੇ ਅੰਦਰ ਫੁਰਨਾ ਨੀ ਫੁਰਦਾ ਇੱਕ ਰਸ ਰਹਿੰਦੇ ਹੈ ਇੱਕ ਮਹਾਤਮਾ ਸਨ ਭਾਈ ਬੁੱਧੂ ਜੀ ਹੋਏ ਆ ਸ਼ਾਹ ਜੀਵਨੀ ਦੇ ਵਿੱਚ ਉਹਨਾਂ ਮਹਾਤਮਾ ਦਾ ਐਸਾ ਜੀਵਨ ਸੀ ਬਾਬਾ ਸੇਵਾਦਾਸ ਜੀ ਜਿਹੜੇ ਇਹਨਾਂ ਦੀ ਕੁਲ ਵਿੱਚ ਵੱਡੇ ਹੋਏ ਹੈ ਭਾਈ ਘਨੱਈਏ ਤੋਂ ਜਿਹਨਾਂ ਨੂੰ ਉਪਦੇਸ਼ ਲਿਆ ਹੈ ਇਹ ਸਾਧ ਸਿੰਘ ਜੀ ਸੇਵਾਦਾਸ ਜੀ ਨੇ ਇੱਕ ਦਿਨ ਕਿਹਾ ਭਾਈ ਬੁੱਧੂ ਜੀ ਐਂ ਕਰੋ ਵਿਛਾਈ ਕਰ ਦਿਓ ਕਹਿੰਦੇ ਜੀ ਸੱਤ ਵਚਨ ਵਿਛਾਈ ਕਰਤੀ ਫਿਰ ਕਹਿੰਦੇ ਜੀ ਇਹਦੇ ਉੱਤੇ ਲੇਟ ਜੋ ਬਣਾ ਜੀ ਸੱਤ ਵਚਨ ਹੱਸ ਪਏ ਸੰਤ ਕਹਿਣ ਲੱਗੇ ਮਹਾਰਾਜ ਆਪਦੀ ਆਗਿਆ ਮੰਨਣੀ ਹੈ ਸੁਣ ਕੇ ਸਾਧ ਸਿੰਘ ਜੀ ਇੱਕ ਰਸ ਰਹੇ ਇਸੇ ਪ੍ਰਕਾਰ ਭਾਈ ਬੁੱਧੂ ਜੀ ਨੂੰ ਇੱਕ ਦਿਨ ਸਿਪਾਹੀ ਨੇ ਆ ਕੇ ਕਿਹਾ ਰੋਟੀ ਪਕਾ ਦੇ ਭਾਈ ਬੁੱਧੂ ਜੀ ਪ੍ਰਸ਼ਾਦਾ ਪਕਾ ਕੇ ਦੇਣ ਲੱਗੇ ਤੇ ਪ੍ਰਸ਼ਾਦਾ ਥੋੜਾ ਜਿਹਾ ਸੜ ਗਿਆ ਜਿਸ ਵੇਲੇ ਸੜ ਗਿਆ ਤੇ ਉਸ ਵੇਲੇ ਸਿਪਾਹੀ ਵੀ ਚਪੇੜ ਮਾਰੀ ਇਹਨਾਂ ਨੇ ਕਹਿਣ ਲੱਗੇ ਪ੍ਰਸ਼ਾਦਾ ਸਾੜਤਾ ਕਹਿਣ ਲੱਗੇ ਹੋਰ ਮਾਰ ਬੁੱਧੂ ਜੀ ਹੋਇਆ ਇਹ ਦੂਸਰਾ ਮੂੰਹ ਕਰ ਦਿੱਤਾ ਵੇਖ ਕੇ ਜੋ ਲੋਕਾਂ ਨੇ ਕਿਹਾ ਸੰਤ ਸਨ ਫਿਰ ਪੈਰੀ ਪਿਆ ਕਹਿੰਦੇ ਚੰਗਾ ਚਪੇੜ ਤਾਂ ਮਾਰੀਏ ਤੈਨੂੰ ਵੀ ਸਾਧ ਬਣਾ ਕੇ ਵਿਖਾਵਾਂਗੇ ਉਸ ਵੇਲੇ ਉਹ ਸਿਪਾਹੀ ਵੀ ਸਿਪਾਹੀ ਪੁਣਾ ਛੱਡ ਕੇ ਅਸੀਂ ਜੀ ਸੇਵਾ ਕੀਤੀ ਗਾਗਰ ਢੋਂਦੇ ਦੇ ਅੱਟਣ ਪੈ ਗਏ ਇੰਨੀ ਉਹ ਸੇਵਾ ਕਰਿਆ ਕਰੇ ਇਸ ਪ੍ਰਕਾਰ ਵਾਹਿਗੁਰੂ ਦੇ ਹੁਕਮ ਵਿੱਚ
ਸਦਾ ਰਹਿ ਰਜਾਈ
ਸਦਾ ਵਾਹਿਗੁਰੂ ਦੀ ਰਜਾ ਵਿੱਚ ਰਹਿੰਦੇ ਪ੍ਰਸੰਨ ਰਹਿੰਦੇ ਹਨ
ਆਪੇ ਮੀਰਾ ਬਖਸ਼ ਲੈ
ਆਪ ਹੀ ਉਹ ਮੀਰਾ ਪਾਤਸ਼ਾਹ ਹੈ ਕਿਰਪਾ ਕਰਕੇ ਬਖਸ਼ ਲੈਂਦਾ ਹੈ
ਵੱਡੀ ਵਡਿਆਈ
ਉਸ ਪਰਮੇਸ਼ਰ ਦੀ ਬਹੁਤ ਵੱਡੀ ਵਡਿਆਈ ਹੈ ਆਪਦੇ ਪਿਆਰਿਆਂ ਨੂੰ ਬਖਸ਼ਦਾ ਹੈ ਉਹ ਪਰਮੇਸ਼ਰ ਦੀ ਵੱਡੀ ਵਡਿਆਈ ਗੁਰਮੁਖ ਜਾਣਦੇ ਹਨ
ਆਪ ਸੱਚਾ ਸਭ ਸੱਚ ਹੈ
ਆਪ ਹੀ ਪਰਮੇਸ਼ਰ ਸੱਚਾ ਹੈ ਜਿਨ੍ਹਾਂ ਦੇ ਅੰਦਰ ਆਪ ਸੱਚਾ ਪਾਤਸ਼ਾਹ ਵਸਿਆ ਹੈ ਉਹਨਾਂ ਦੇ ਤਾਈ ਸਭ ਸੱਚ ਸਰੂਪ ਹੀ ਦਿਸਦਾ ਹੈ
ਗੁਰ ਸ਼ਬਦ ਬੁਝਾਈ
ਇਹ ਗੁਰੂ ਸਾਹਿਬ ਦੇ ਸ਼ਬਦ ਨੇ ਬੁਝ ਸਿੱਖਿਆ ਦੇਣਾ ਕੀਤੀ ਹੈ
ਤੇਰੀ ਸੇਵਾ ਸੋ ਕਰੇ
ਹੇ ਪਰਮੇਸ਼ਰ ਆਪ ਦੀ ਟਹਿਲ ਸੇਵਾ ਉਹ ਪੁਰਖ ਕਰ ਸਕਦਾ ਹੈ
ਜਿਸ ਨੂੰ ਲੈ ਤੂੰ ਲਾਈ
ਜਿਸ ਨੂੰ ਮਹਾਰਾਜ ਆਪ ਦੀ ਸੇਵਾ ਵਿੱਚ ਲਾ ਲੈਂਦੇ ਹੋ ਆਪ
ਬਿਨ ਸੇਵਾ ਕਿਨੇ ਨਾ ਪਾਇਆ
ਬਿਨਾਂ ਟਹਿਲ ਕਰੀ ਤੂੰ ਕਿਸੇ ਨੂੰ ਕੋਈ ਦਾਤ ਨੂੰ ਨਹੀਂ ਪਾਉਣਾ ਕੀਤਾ ਹੈ ਸੇਵਾ ਇਹ ਹੈ ਗੁਰ ਕੇ ਜਿਹੜਾ ਸੇਵਕ ਜੋ ਰਹਿ ਗੁਰ ਕੀ ਆਗਿਆ ਮੰਨਣਾ ਹੈ ਸਤਿਗੁਰੂ ਜੀ ਆਗਿਆ ਮੰਨਣੀ ਹੈ ਇਹ ਸੇਵਾ ਹੈ ਜੇ ਤਖ਼ਤ ਵਾਲੇ ਤੋਂ ਦਾਸਤ ਮਾਰੇ ਕਸ ਬਿਠਾਵੇ ਕੇਤ ਕਬੋਲਾ ਜੇ ਮਾਰਾ ਤਖ਼ਤ ਤੇ ਬਿਠਾਓ ਤਾਂ ਵੀ ਆਪਦੇ ਸੇਵਕ ਹਾਂ ਜੇ ਮਹਾਰਾਜ ਰਣਜੀਤ ਸਿੰਘ ਤਖ਼ਤ ਦੇ ਮਾਲਕ ਹੋ ਕੇ ਸਾਰੇ ਖਜ਼ਾਨੇ ਮੁਕਾ ਮੁਕਾ ਕੇ ਸ਼ਾਹੂਕਾਰਾਂ ਤੋਂ ਕਰਜ਼ੇ ਲੈ ਲਏ ਕਿ ਵੀ ਗੁਰਦੁਆਰੇ ਸਾਹਿਬ ਬਣਾਏ ਸਨ ਇਹ ਹੈ ਸੇਵਾ ਤਖ਼ਤ ਤੇ ਬੈਠਣ ਦੀ ਵੀ ਤੇ ਜੇ ਕਾਖ ਤਾਂ ਇਹ ਭਾਈ ਧੰਨਾ ਸਿੰਘ ਦੇ ਪਾਸੋਂ ਸਤਿਗੁਰੂ ਸਾਹਿਬ ਜੀ ਦਸਮ ਪਾਤਸ਼ਾਹ ਦੇ ਘੋੜਿਆਂ ਦਾ ਘਾਹੀ ਸੀ ਇਹ ਭਾਈ ਧੰਨਾ ਸਿੰਘ ਜੀ ਘਾਹ ਦੀ ਸੇਵਾ ਕਰਿਆ ਕਰਦੇ ਇੱਕ ਦਿਨ ਡੱਲੇ ਨੂੰ ਕਿਹਾ ਕਿ ਡੱਲੇ ਆ ਤੈਨੂੰ ਗੁਰੂ ਕਾ ਘਾਹੀ ਬਣਾ ਲਈਏ ਤੇ ਭਾਈ ਧੰਨਾ ਸਿੰਘ ਨੂੰ ਰਾਜ ਤੇ ਬਿਠਾ ਦਈਏ ਧੰਨਾ ਸਿੰਘ ਵਿਰਾਗ ਚ ਆ ਗਿਆ ਕਹਿੰਦਾ ਮਹਾਰਾਜ ਇਹ ਜਿਹੜੀ ਘੋੜੇ ਦੀ ਸੇਵਾ ਨਾ ਆਪ ਦੀ ਮੈਨੂੰ ਤਾਂ ਇਹੋ ਘਾਹੀ ਬਣਿਆ ਰਹਿਣ ਦਿਓ ਤੇ ਡੱਲੇ ਦੀ ਬਾਦਸ਼ਾਹੀ ਨਾ ਮੈਨੂੰ ਖੋ ਕੇ ਦਿਓ ਇਸ ਪ੍ਰਕਾਰ ਸਾਧ ਸਿੰਘ ਜੀ ਜੇ ਕਾਹੀ ਹੋਏ ਤਾਂ ਕਾਸੀ ਕੋ ਹਰ ਨਾਮ ਕਢਾਈ ਸਤਿਗੁਰਾਂ ਦੇ ਕਾਹੀ ਬਣੇ ਰਹੀਏ ਜਿਵੇਂ ਧੰਨਾ ਸਿੰਘ ਕਾਹੀ ਬਣੇ ਹੋਏ ਨੇ ਚੰਦਨ ਕਵੀ ਨੂੰ ਜਿੱਤਿਆ ਸੀ
ਤੇਰੀ ਸੇਵਾ ਸੋ ਕਰੇ
ਹੇ ਮਹਾਰਾਜ ਆਪ ਦੀ ਟਹਿਲ ਉਹ ਪੁਰਖ ਕਰ ਸਕਦਾ ਹੈ
ਜਿਸ ਨੂੰ ਲੈ ਤੂੰ ਲਾ
ਜਿਸ ਨੂੰ ਮਹਾਰਾਜ ਆਪ ਦੀ ਕਿਰਪਾ ਕਰਕੇ ਸ਼ਰਨ ਚ ਲਾ ਲੈਂਦੇ ਹੋ
ਬਿਨ ਸੇਵਾ ਕਿਨੇ ਨਾ ਪਾਇਆ
ਬਿਨਾਂ ਆਪ ਦੀ ਟਹਿਲ ਕਰੀ ਤੋਂ ਕਿਸੇ ਨੂੰ ਪਰਮੇਸ਼ਰ ਤੇਰੀ ਪ੍ਰਾਪਤੀ ਨੂੰ ਨਹੀਂ ਕੀਤਾ ਹੈ
ਦੂਜਾ ਭਰਮ ਖੁਆਈ।
ਜਿਹੜੇ ਦੁਆਇਤ ਵਿੱਚ ਲੱਗੇ ਹੈ, ਦੂਜਿਆਂ ਦੀ ਉਪਾਸ਼ਨਾ ਚ ਲੱਗੇ ਹੈ, ਉਹ ਸ੍ਰਿਸ਼ਟੀ ਭਰਮ ਨੂੰ ਖੁਆਈ ਭੁਲਾ ਦਿੱਤੀ ਹੈ।
ਸੋ ਕਿਉਂ ਮਨੋ ਵਿਸਾਰੀ
ਹੈ ਭਾਈ, ਸੋ ਤਤਪਦ ਦਾ ਲੱਖ ਅਰਥ ਬ੍ਰਹਮ ਜੋ ਹੈ ਉਸ ਨੂੰ ਮਨੋ ਕਿਉਂ ਭੁਲਾਈਏ।
ਜਿਸ ਦੇਵੈ ਚੜੈ ਸਵਾਇਆ,
ਜੋ ਦਿੱਤਾ ਪ੍ਰਤੀ ਦਾਤ ਦਿੰਦਾ ਹੈ, ਉਹਦੀ ਦਾਤ ਦਿੱਤੀ ਹੋਈ ਦੂਣੀ ਚੜ੍ਹਦੀ ਹੈ ਤੇ ਚੜ੍ਹਦਾ ਸਵਾਇਆ ਪ੍ਰਤਾਪ ਉਹਨਾਂ ਦਾ ਸੁਵਿੱਛਾ ਸੁਵਿਚਾਰਨਾ ਤੈਨੂੰ ਮਾਨ ਸਾਧਕ ਤੁਰਿਆ ਪਾਤਾ ਕਿਉਂ ਮਨ ਚੜ੍ਹਦਾ ਚੜਾਇਆ ਹੋਇਆ।
ਜੀਓ ਪਿੰਡ ਸਭ ਤੇ ਸਦਾ,
ਜੀ ਸੂਖਮ ਸਰੀਰ ਤੇ ਪਿੰਡ ਸਥੂਲ ਸਰੀਰ ਸਭ ਉਸ ਵਾਹਿਗੁਰੂ ਦੀ ਬਖਸ਼ਿਸ਼ ਹੈ।
ਸਾਹੂ ਤਿੰਨਾਂ ਵਿੱਚ ਪਾਇਆ,
ਜਿਹਦੇ ਸਰੀਰ ਚ ਸਾਹ ਪਾਏ ਹੋਏ ਉਸੇ ਨੀ ਪਾਇਆ ਨਾ ਪਰਮੇਸ਼ਵਰ ਨੇ, ਜਿਹਨਾਂ ਨੇ ਜੀਵ ਸੂਖਮ ਸਰੀਰ ਵੀ ਉਹਦਾ ਸਮਝਿਆ, ਪਿੰਡ ਸਥੂਲ ਸਰੀਰ ਵੀ ਸਮਝਿਆ, ਉਹਦੀ ਸਾਹ ਆਪਦਾ ਸਿਮਰਨ ਰੂਪੀ ਸਾਹ ਉਹਨਾਂ ਵਿੱਚ ਪਾ ਦਿੱਤਾ ਹੈ।
ਜਾਂ ਕਿਰਪਾ ਕਰੇ ਤਾਂ ਸੇਵੀਐ,
ਜੇ ਵਾਹਿਗੁਰੂ ਕਿਰਪਾ ਕਰੇ ਤਾਂ ਮਹਾਰਾਜ ਦਾ ਭਾਈ ਸੇਵਨ ਭਜਨ ਹੁੰਦਾ ਹੈ।
ਸੇਵ ਸੱਚ ਸਮਾਇਆ,
ਜਿਹੜੇ ਜਿਹੜੇ ਸੱਚੇ ਦਾ ਸੇਵਨ ਭਜਨ ਕਰਦੇ ਹੈ ਉਹਨਾਂ ਦਾ ਮਨ ਸੱਚੇ ਪਾਤਸ਼ਾਹ ਵਿੱਚ ਸਮਾ ਗਿਆ, ਲੀਨ ਹੋ ਗਿਆ ਹੈ।
ਲਾਲਾ ਸੋ ਜੀਵਤ ਮਰੈ,
ਸੇਵਕ ਉਹ ਹੋ ਸਕਦਾ ਗੋਲਾ ਮਹਾਰਾਜ ਦਾ ਜਿਹੜਾ ਜੀਵਤ ਭਾਵ ਤੋਂ ਮਰੇ, ਜੀਵ ਪੁੜੇ ਵੱਲੋਂ ਹਟ ਜਾਵੇ,
ਮਰ ਵਿੱਚ ਹੋ ਆਪ ਗਵਾਏ,
ਜੀਵਤ ਭਾਵ ਵੱਲੋਂ ਮਰ ਕੇ ਮਰਨਾ ਕੀ ਹੈ, ਜਿਹੜਾ ਵਿੱਚੋਂ ਆਪਾ ਭਾਵ ਹੰਕਾਰ ਗਵਾ ਦੇਣਾ ਹੈ।
ਬੰਧਨ ਟੁੱਟ ਹੈ ਮੁਕਤ ਹੋ,
ਉਹਦੇ ਹੋਮੇ ਦੇ ਬੰਧਨ ਟੁੱਟ ਜਾਂਦੇ, ਉਹ ਪੁਰਖ ਮੁਕਤ ਹੋ ਜਾਂਦਾ ਹੈ।
ਕ੍ਰਿਸ਼ਨਾ ਅਗਨ ਬੁਝਾਏ,
ਉਹਦੇ ਅੰਦਰੋਂ ਕ੍ਰਿਸ਼ਨਾ ਦੀ ਅੱਗ ਸਤਿਗੁਰੂ ਜੀ ਬੁਝਾ ਦਿੰਦੇ ਹਨ, ਕਾਲ ਦੀ ਅੱਗ ਵੀ ਉਹਨਾਂ ਨੂੰ ਪੋਹ ਨਹੀਂ ਸਕਦੀ।
ਸਭ ਮਹਿ ਨਾਮ ਨਿਧਾਨ ਹੈ,
ਸਾਰਿਆਂ ਦੇ ਅੰਦਰ ਹੀ ਨਾਮ ਦਾ ਖਜ਼ਾਨਾ ਤਾਂ ਹੈ, ਨੌਂ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ।
ਗੁਰਮੁਖ ਕੋ ਪਾਏ,
ਪਰ ਪ੍ਰਾਪਤ ਕੋਈ ਕੋਈ ਕਰ ਸਕਦਾ ਗੁਰਮੁਖ ਜਿਹੜਾ ਹੋਵੇ, ਮਨਮੁਖਾਂ ਤੋਂ ਮਹਾਰਾਜ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਲਾਲੇ ਵਿੱਚ ਗੁਣ ਕਿਛ ਨਹੀਂ,
ਹੇ ਮਹਾਰਾਜ ਅਸੀਂ ਤੇਰੇ ਗੋਲੇ ਹਾਂ, ਸਾਡੇ ਵਿੱਚ ਤਾਂ ਕੋਈ ਵੀ ਗੁਣ ਨੀ ਸੱਚੇ ਪਾਤਸ਼ਾਹ।
ਲਾਲਾ ਆਪ ਗਣਿਆ,
ਮੈਂ ਮਹਾਰਾਜ ਆਪਦਾ ਗੋਲਾ ਤਾਂ ਉਗਣਾ ਦਾ ਭਰਿਆ ਹੋਇਆ ਉਗਣਾ ਵਾਲਾ ਹਾਂ।
ਜੇ ਵੱਡ ਦਾਤਾ ਕੋ ਨਹੀਂ,
ਆਪ ਜਿੱਡਾ ਵੱਡਾ ਦਾਤਾ ਹੈ ਅਕਾਲ ਪੁਰਖ ਕੋਈ ਵੀ ਨੀ ਸੰਸਾਰ ਵਿੱਚ।
ਤੂੰ ਬਖਸ਼ਣ ਹਾ,
ਤੁਸੀਂ ਮਹਾਰਾਜ ਬਖਸ਼ਣ ਵਾਲੇ ਹੋ, ਕਿਰਪਾ ਕਰਕੇ ਬਖਸ਼ ਲਓ ਸਾਨੂੰ।
ਤੇਰਾ ਹੁਕਮ ਲਾਲਾ ਮੰਨੇ,
ਫਿਰ ਮਹਾਰਾਜ ਤੇਰਾ ਜਿਹੜਾ ਹੁਕਮ ਹੈ ਉਹਨੂੰ ਮੰਨਣਾ ਇਹ ਲਾਲੇ ਗੋਲੇ ਦਾ ਕੰਮ ਹੈ।
ਇਹ ਕਰਨੀ
ਗੁਰਾਈ ਸ੍ਰੇਸ਼ਟ ਹੈ ਜਿਹੜਾ ਆਪਦਾ ਹੁਕਮ ਮੰਨਣਾ ਹੈ, ਹੁਕਮ ਤੋਂ ਉਲਟ ਨਾ ਹੋਣਾ ਜਿਹੜਾ ਹੈ।
ਗੁਰ ਸਾਗਰ ਅੰਮ੍ਰਿਤ ਸਰ,
ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਇਹ ਸੰਸਾਰ ਸਮੁੰਦਰ ਵਿੱਚ ਅੰਮ੍ਰਿਤ ਸਰੋਵਰ ਹੈ, ਮਹਾਰਾਜ ਸਾਹਿਬ ਜੀ ਗੁਰਸਾਗਰ ਅੰਮ੍ਰਿਤਸਰ, ਗੁਰੂ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਜਿਵੇਂ ਚੌਥੇ ਸਰੂਪ ਚ ਹੋ ਕੇ ਰਚਿਆ ਹੈ, ਇਵੇਂ ਗੁਰੂ ਮਹਾਰਾਜ ਸਾਹਿਬ ਜੀ ਸਾਧ ਸੰਗਤ ਰੂਪੀ ਸਾਗਰ ਵਿੱਚ ਅੰਮ੍ਰਿਤ ਦੇ ਸਰੋਵਰ ਹਨ। ਸੱਚੇ ਪਾਤਸ਼ਾਹ ਮਾਨ ਸਰੋਵਰ ਦੀ ਨਿਆਈ ਗੁਰਸਾਗਰ ਅੰਮ੍ਰਿਤ ਦੇ ਸਰੋਵਰ ਹਨ ਗੁਰੂ ਸਾਹਿਬ ਜੀ, ਜਿਹਨਾਂ ਚ ਸਾਗਰ ਜਲ ਅੰਮ੍ਰਿਤ ਹੈ, ਨਾਮ ਰੂਪ ਅੰਮ੍ਰਿਤ ਜਲ ਹੈ ਜਿਹਨਾਂ ਵਿੱਚ, ਸਾਗਰ ਸੰਸਾਰ ਰੂਪੀ ਸਮੁੰਦਰ ਵਿੱਚ ਗੁਰੂ ਚੇਤਨ ਸਰੂਪ ਮਹਾਰਾਜ ਅੰਮ੍ਰਿਤ ਦਾ ਸਰੋਵਰ ਹਨ।
ਜੋ ਇੱਛੇ ਸੋ ਫਲ ਪਾਏ,
ਜੋ ਜੋ ਕੋਈ ਇੱਛਾ ਕਰੇ ਉਹ ਸਤਿਗੁਰਾਂ ਦੇ ਪਾਸੋਂ ਧਰਮ ਅਰਥ ਕਾਮ ਉਹ ਫਲ ਪਾ ਸਕਦਾ ਹੈ।
ਨਾਮ ਪਦਾਰਥ ਅਮਰ ਹੈ,
ਇਹ ਭਾਈ ਮਹਾਰਾਜ ਦਾ ਨਾਮ ਰੂਪੀ ਪਦਾਰਥ ਨੇ ਜਿਹੜਾ ਅਮਰ ਕਰਨ ਵਾਲਾ ਮੁਕਤ ਕਰਨ ਵਾਲਾ ਹੈ, ਇਹ ਹੁਕਮ ਹੈ ਨਾਮ ਰੂਪੀ ਪਦਾਰਥ ਦੀ ਪ੍ਰਾਪਤੀ ਦਾ।
ਹਿਰਦੈ ਮਨ ਵਸਾਏ,
ਸਤਿਗੁਰਾਂ ਤੋਂ ਸਰਵਣ ਕਰੇ, ਸਰਵਣ ਕਰਕੇ ਹਿਰਦੇ ਚ ਮੰਨਣ ਕਰੇ, ਫਿਰ ਮਨ ਚ ਵਸਾਉਣਾ ਕਰੇ, ਕਮਾਈ ਨਿਰਾਸਨ ਕਰੇ,
ਗੁਰ ਸੇਵਾ ਸਦਾ ਸੁਖ ਹੈ,
ਸਤਿਗੁਰਾਂ ਦੀ ਟਹਿਲ ਕਰੇ ਆਪ ਨਾ ਕੋਈ ਬਣੇ, ਇਸ ਪ੍ਰਕਾਰ ਸਦਾ ਸੁਖ ਦੀ ਪ੍ਰਾਪਤੀ ਹੈ।
ਜਿਸ ਨੂੰ ਹੁਕਮ ਮਨਾਏ,
ਸੱਚੇ ਪਾਤਸ਼ਾਹ ਜਿਹਨਾਂ ਨੂੰ ਆਪਣਾ ਹੁਕਮ ਰਜਾ ਮਨਾ ਲੈਣ ਉਹ ਮੰਨਦੇ ਹਨ।
ਸੋਇਨਾ ਰੂਪਾ ਸਭ ਧਾਤ ਹੈ,
ਇਹ ਸੋਇਨਾ ਜੇ ਬਾਲਾ ਇਕੱਠਾ ਕਰ ਲਈਏ ਤੇ ਰੂਪਾ ਚਾਂਦੀ ਬਾਲੀ ਇਕੱਠੀ ਕਰ ਲਈਏ, ਇੱਕ ਧਰਤੀ ਦੀਆਂ ਧਾਤਾਂ ਹੀ ਹਨ ਅੱਠ,
ਮਾਟੀ ਰਲ ਜਾਏ,
ਆਪਣੂੰ ਮਿੱਟੀ ਚ ਹੀ ਰਲ ਜਾਣੀਆਂ ਇਹ ਧਾਤਾਂ ਵੀ। ਸੋ ਜਿਹਨਾਂ ਦਾ ਸਰੀਰ ਇਹਨਾਂ ਦੀ ਮਾਣ ਮੇਰ ਕਰਦਾ ਉਹ ਵੀ ਮਿੱਟੀ ਚ ਹੀ ਰਲ ਜਾਏਗਾ। ਇਸੇ ਪ੍ਰਕਾਰ
ਸੋਇਨਾ ਰੂਪਾ ਸਭ ਧਾਤ ਹੈ,
ਸੋਇਨੇ ਦੀ ਨਿਆਈ ਜਿਹੜੇ ਅਜਾਨ ਸੰਗਿਆ ਵਾਲੇ ਦੇਵਤੇ ਹਨ ਉਹ ਸਰੀਰ ਵੀ ਮਿੱਟੀ ਦੇ ਬਣੇ ਹਨ, ਪੰਜ ਤੱਤਾਂ ਦੇ ਸੂਖਮ ਤੱਤਾਂ ਦੇ, ਅਤੇ ਰੂਪਾ ਚਾਂਦੀ ਦੀ ਨਿਆਈ ਜਿਹੜੇ ਹੋਰ ਦੇਵਤੇ ਹਨ ਇਹ ਸਭ ਧਾਤ ਮਿੱਟੀ ਹੈ, ਪੰਜਾਂ ਤੱਤਾਂ ਦੀ ਸੂਖਮ ਤੱਤਾਂ ਦੀ ਰਚਨਾ ਹੈ ਇਹ
ਮਾਤੀ ਰਲ ਜਾਈ
ਗੁਰੂ ਸਾਹਿਬ ਸੰਗਤ ਜੀ ਮੌਤ ਰੂਪੀ ਮਿੱਟੀ ਚ ਸਭ ਨੇ ਰਲ ਜਾਣਾ ਹੈ ਮੁਕਤ ਨੀ ਕੋਈ ਹੋਵੇਗਾ ਸਿਮਰਨ ਤੋਂ ਬਿਨਾ
ਮੈਨੂੰ ਨਾਵ ਨਾਲ ਨਾ ਚੱਲੇ
ਮਹਾਰਾਜ ਦੇ ਨਾਮ ਤੋਂ ਬਿਨਾ ਕਿਸੇ ਦੇ ਨਾਲ ਨਾ ਦੇਵਤੇ ਦੀ ਦੇਹ ਸੋ ਇੰਦਰ ਲੋਕ ਸਿਵ ਲੋਕ ਕਹਿ ਜਾਇਵੋ ਉੱਛੇ ਬਾਹਰ ਕਰ ਬਾਹਰ ਤਪ ਕਰ ਬਾਹਰੇ ਆਇਵੋ ਕੋਈ ਨਾਲ ਨੀ ਚੱਲੇਗਾ ਨਾਮ ਤੋਂ ਬਿਨਾ
ਸਤਿਗੁਰ ਬੂਝ ਬੁਝਾ
ਸਤਿਗੁਰੂ ਜੀ ਨੇ ਬੂਝ ਸਿੱਖਿਆ ਬੁਝਾਉਣਾ ਕੀਤੀ ਹੈ
ਨਾਨਕ ਨਾਮ ਰਤੇ ਨਿਰਮਲੇ
ਸਤਿਗੁਰੂ ਜੀ ਕਹਿੰਦੇ ਜੋ ਅੰਮ੍ਰਿਤ ਨਾਮ ਵਿੱਚ ਰੰਗੇ ਹੋਏ ਹੈ ਉਹ ਨਿਰਮਲ ਸ਼ੁੱਧ ਪਵਿੱਤਰ ਹਨ
ਸਾਚੈ ਰਹੇ ਸਮਾਈ
ਉਹ ਸੱਜੇ ਅਕਾਲ ਪੁਰਖ ਸਾਧ ਸਿੰਘ ਜੀ ਹਰ ਵਕਤ ਮਿਲੇ ਰਹਿੰਦੇ ਭੇਦ ਹੋਏ ਰਹਿੰਦੇ ਹਨ।